ਦੀਪਕ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਸਾਡੇ ਨਾਲ ਤਾਂ ਰੋਜ਼ ਇਹ ਹੁੰਦੀ ਆ ਵੀ ਖਬਰਾਂ ਮੁੜ ਕੇ ਉੜ ਕੇ ਨਾ ਟਰੰਪ ਦੇ ਦੁਆਲੇ ਆਈ ਜਾਂਦੀਆਂ, ਵੀ ਸ਼ੁਰੂਆਤ ਜਿੱਥੋਂ ਮਰਜ਼ੀ ਕਰਨ ਦੀ ਕੋਸ਼ਿਸ਼ ਕਰੀਏ। ਟਰੰਪ ਨੇ ਅੱਜ ਸਵੇਰੇ ਕਹਿ ਤਾ ਜੀ ਭਾਰਤ ਉੱਪਰ ਟੈਰਿਫ ਫਿਰ ਵਧਾ ਕੇ ਦੁੱਗਣੇ ਕਰ ਦਿੱਤੇ ਗਏ ਨੇ, 50% ਟੈਰਿਫ ਡੋਨਲਡ ਟਰੰਪ ਨੇ ਕਿਹਾ ਵੀ ਇੰਡੀਆ ਉੱਪਰ ਲਗਾਉਣਗੇ, ਅਤੇ ਜਿਹੜਾ ਇਹ ਵਧਿਆ ਹੋਇਆ ਟੈਰਿਫ ਹੈ ਇਹ 27 ਅਗਸਤ ਤੋਂ ਲਾਗੂ ਹੋਣ ਜਾ ਰਿਹਾ, ਅਤੇ ਇਹਨੂੰ ਲੈ ਕੇ ਹੁਣ ਕਿਵੇਂ ਇਸ ਸਥਿਤੀ ਨਾਲ ਇੰਡੀਆ ਨਜਿੱਠੇਗਾ, ਇਹ ਦੇਖਣ ਵਾਲੀ ਗੱਲ ਹੋਣੀ ਹੈ ਜੀ।
ਬਿਲਕੁਲ ਜੀ, ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਅਤੇ ਅੱਜ ਵੀ ਇਹ ਸਵਾਲ ਇੱਥੇ ਵੱਡਾ ਬਣਿਆ ਹੋਇਆ ਕਿ ਵੀ ਵਿਭਾਗ ਤਾਂ ਬੋਲਿਆ ਪਰ ਮੰਤਰੀ ਸਾਹਿਬ ਕਿਉਂ ਨਹੀਂ, ਹੈ ਜੇ ਮੰਤਰੀ ਨਹੀਂ ਬੋਲ ਰਹੇ ਤਾਂ ਗ੍ਰਹਿ ਮੰਤਰੀ ਬੋਲ ਲੈਣ, ਵਿਦੇਸ਼ ਮੰਤਰੀ ਬੋਲ ਲੈਣ, ਤਾਂ ਚਲੋ ਪ੍ਰਧਾਨ ਮੰਤਰੀ ਦਾ ਮਿੱਤਰ ਹੈ ਉਹਨਾਂ ਨੂੰ ਤਾਂ ਨਹੀਂ ਬੋਲਣਾ, ਵੱਖਰੀ ਗੱਲ।
ਜੀ
ਮਤਲਬ ਇਸ ਵੱਧ ਹੋਰ ਧਮਕੀ ਕਿਹਨੂੰ ਕਹਿੰਦੇ ਆ ਜੀ? ਸ਼ਰੇਆਮ ਧਮਕੀ, ਵਾਧਾ ਜੀ ਮੈਂ ਇੰਨਾ ਲਾ ਦੂੰ, ਇੰਨਾ ਲਾ ਦੂੰ, ਲਓ ਜੀ ਮੈਂ 50% ਕਸਮ, ਤਾਂ ਜੋ ਜੀ ਆਇਆ ਉਹ ਕਰ ਰਿਹਾ ਤੇ ਸਾਡੇ ਵਾਲੇ ਮੂੰਹ ਵੀ ਨਹੀਂ ਖੋਲ ਕੇ ਰਾਜੀ,
ਜੀ
ਤੇ ਇਹਨੂੰ ਫਿਰ ਨਾ ਕਹੀਏ ਤਾਂ ਹੋਰ ਕੀ ਕਹੀਏ, ਖੌਫ ਕਹੀਏ, ਖੌਫ ਨਾ ਕਹੀਏ ਤਾਂ ਹੋਰ ਕੀ ਕਹੀਏ। ਮਤਲਬ ਮਾੜੀ ਜੀ ਗੱਲ ਤੇ ਜਿਹੜਾ ਰਾਸ਼ਟਰਵਾਦ ਜਾਗਦਾ ਉਹ ਕਿੱਥੇ ਨੇ ਹੁਣ ਰਾਸ਼ਟਰ ਭਗਤ? ਇੱਕ ਮੁੱਲ ਤੁਹਾਡੇ ਨਾਲ ਸ਼ਰੇਆਮ ਬਦਮਾਸ਼ੀ ਕਰ ਰਿਹਾ, ਸ਼ਰੇਆਮ ਧੱਕੇਸ਼ਾਹੀ ਕਰ ਰਿਹਾ, ਤੇ ਹੁਣ 56 ਇੰਚ ਦੀ ਛਾਤੀ ਵਾਲੇ ਚੁੱਪ ਕਿਉਂ ਨੇ? ਵਿਰੋਧੀ ਧਿਰ ਦਾ ਲੀਡਰ ਹੈ ਨਾ, ਬੁੱਧੀਜੀਵੀ ਵਰਗ ਹੈ ਨਾ, ਵੱਖੋ ਵੱਖ ਰਾਜਨੀਤਿਕ ਧਿਰਾਂ ਦੇ ਨੁਮਾਇੰਦੇ ਸਿੱਧੇ ਸਵਾਲ ਪੁੱਛ ਰਹੇ ਨੇ ਕਿ ਬਈ ਘੱਟੋ ਘੱਟ ਇਸ ਮਸਲੇ ਤੇ ਪ੍ਰਧਾਨ ਮੰਤਰੀ ਜੀ ਕੁਝ ਤਾਂ ਬੋਲੋ।
ਜੀ
ਜੇ ਹੋਰ ਨਹੀਂ ਕਹਿਣਾ ਇੰਨਾ ਹੀ ਕਹਿ ਦਿਓ ਕਿ ਮੈਂ ਬਾਤ ਕਰੂੰਗਾ, ਮੇਰਾ ਮਿੱਤਰ ਹੈ, ਮੈਂ ਮਨਾ ਲੂੰਗਾ, ਸਮਝਾ ਲੂੰਗਾ, ਇੱਕ ਜੱਫੀ ਡਾਲ ਲੂੰਗਾ, ਹੱਥ 2-4 ਵਾਰ ਪਕੜ ਲੂੰਗਾ, ਇਹ ਕੁਝ ਤਾਂ ਬਿਆਨ ਦਓ।
ਜੀ
ਪਰ ਜਨਾਬ ਅਜੇ ਤੱਕ ਚੁੱਪ ਨੇ, ਔਰ ਸਿੱਧਾ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਵੀ ਇਸ ਮਸਲੇ ਤੇ ਸਵਾਲ ਖੜਾ ਕੀਤਾ, ਸੰਸਦ 'ਚ ਇਸ ਮਸਲੇ ਤੇ ਲਗਾਤਾਰ ਚਰਚਾ ਹੋ ਰਹੀ ਹੈ, ਮੀਡੀਆ 'ਚ ਆ ਕੇ ਲਗਾਤਾਰ ਬਿਆਨ ਦਿੱਤੇ ਜਾ ਰਹੇ ਨੇ, ਪਰ ਨਹੀਂ, ਸਰਕਾਰ ਅਜੇ ਬੋਲਣ ਦੀ ਸਥਿਤੀ 'ਚ ਨਹੀਂ ਹੈ। ਔਰ ਰਾਹੁਲ ਗਾਂਧੀ ਨੇ ਤਾਂ ਸਿੱਧੀ ਦੁਖਦੀ ਰੱਗ, ਜਿਹਦਾ ਜ਼ਿਕਰ ਤੁਸੀਂ ਵੀ 1-2 ਵਾਰ ਕੀਤਾ ਹੈ ਕਿ ਵੀ ਇਹ ਮਸਲਾ ਕਿਤੇ ਉਹ ਤਾਂ ਨਹੀਂ ਗਾ ਜਿਹੜਾ ਮਿੱਤਰ ਦਾ ਕੇਸ ਕੂਸ ਚੱਲਦਾ ਉੱਧਰ, ਸੋ ਉਹਦੇ ਕਨੈਕਸ਼ਨ ਜੁੜ ਰਿਹਾ ਕਿ ਉਹਦੇ ਲਈ ਤਾਂ ਨਹੀਂ ਕਿਤੇ, ਇੰਨਾ ਥੋੜਾ ਹੋ ਸਕਦਾ ਕਿ ਇਸ ਕਰਕੇ ਤੁਸੀਂ ਪੂਰਾ ਦੇਸ਼ ਦਾ ਤੇ ਲਾ ਦੋ।
ਪਰ ਦਿਲਚਸਪ ਗੱਲ ਇਹ ਹੈ ਦੀਪਕ ਜੀ ਕਿ ਜਿਵੇਂ ਭਾਰਤ ਦੇ ਪ੍ਰਧਾਨ ਮੰਤਰੀ ਇਸ ਗੱਲ 'ਤੇ ਕੋਈ ਬਹੁਤੀ ਗੱਲ ਨਹੀਂ ਕਰ ਰਹੇ, ਸਾਡੇ ਵਾਲੇ ਪਾਸੇ ਇੱਥੇ ਕੈਨੇਡਾ 'ਚ ਵੀ ਜਦੋਂ ਇਲੈਕਸ਼ਨ ਹੋ ਕੇ ਹਟਿਆ ਹੋਣੇ ਅਪ੍ਰੈਲ 'ਚ, ਉਦੋਂ ਇਹ ਸੀ ਵੀ ਅਸੀਂ ਜੀ ਜਵਾਬੀ ਕਾਰਵਾਈ ਕਰਾਂਗੇ, ਨੈਗੋਸ਼ੀਏਟ ਕਰਾਂਗੇ, ਇੱਥੇ
ਚੋਣ 'ਚ ਮੁੱਦਾ ਸੀ,
ਚੋਣ ਦਾ ਮੁੱਦਾ ਹੀ ਇਹ ਬਣ ਗਿਆ ਸੀ, ਬਾਕੀ ਸਾਰੇ ਜਿਹੜੇ ਹੋਰ ਇਸ਼ੂ ਸੀ ਉਹ ਪਿੱਛੇ ਰਹਿ ਗਏ ਸੀ, ਇਹੀ ਟਰੰਪ ਵਾਲਾ ਮੁੱਦਾ ਹੋ ਗਿਆ ਸੀ ਵੀ ਕਿਹੜਾ ਲੀਡਰ ਹੈ ਜਿਹੜਾ ਟਰੰਪ ਨਾਲ ਸਭ ਤੋਂ ਵਧੀਆ ਡੀਲ ਕਰ ਸਕਦਾ। ਹੁਣ ਸਾਡੇ ਵਾਲੇ ਪ੍ਰਧਾਨ ਮੰਤਰੀ ਵੀ ਬੜੇ ਖਾਮੋਸ਼ ਜਿਹੇ ਨੇ ਇਸ ਪਹਿਲੂ 'ਤੇ, ਉਹ ਤਾਂ ਈਵਨ ਇਹ ਕਹੀ ਜਾਂਦੇ ਨੇ ਵੀ ਟਰੰਪ ਨੇ ਭਾਵੇਂ ਕੈਨੇਡਾ ਦੇ ਉੱਪਰ ਟੈਰਿਫ ਵਧਾ ਤੇ, ਅਸੀਂ ਜਿਹੜੇ ਕੁਝ ਜਵਾਬੀ ਟੈਰਿਫ ਲਾਏ ਨੇ ਅਸੀਂ ਇਹ ਵੀ ਵਿਚਾਰ ਕਰ ਸਕਦੇ ਹਾਂ ਵੀ ਅਸੀਂ ਆਪਣੇ ਟੈਰਿਫ ਹਟਾ ਦੇਵਾਂਗੇ। ਸੋ ਇਹ ਟਰੰਪ ਦਾ ਜਿਹੜਾ ਦਬਦਬਾ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਆ। ਅੱਜ ਟਰੰਪ ਨੇ ਅਨਾਊਂਸਮੈਂਟ ਕਰਨੀ ਹੈ ਜੀ ਐਪਲ ਵੱਲੋਂ ਅਮਰੀਕਾ ਦੇ ਵਿੱਚ ਆਪਣੇ ਕਾਰਖਾਨੇ ਲਗਾਉਣ ਦੇ ਲਈ ਹੋਰ ਵੱਡੀ ਇਨਵੈਸਟਮੈਂਟ ਦਾ ਅੱਜ ਐਲਾਨ ਕੀਤਾ ਜਾਣਾ।
ਨਹੀਂ ਦੇਖੋ, ਇਹਦੇ ਵਿੱਚ ਘੱਟੋ ਘੱਟ ਜਿਹੜੇ ਏਸ਼ੀਆਈ ਮੁਲਕ ਨੇ ਸਾਡੇ, ਜੇ ਮੈਂ ਭਾਰਤ ਦੇ ਹਵਾਲੇ ਗੱਲ ਕਰਾਂ ਤਾਂ ਘੱਟੋ ਘੱਟ ਏਸ਼ੀਆਈ ਮੁਲਕਾਂ ਨੂੰ ਇਹਦੇ 'ਤੇ ਕੋਈ ਮੀਟਿੰਗ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਆਪਣੇ ਆਪ ਨੂੰ ਉਹਨੇ ਸਾਰੀ ਪ੍ਰਕਿਰਿਆ 'ਚੋਂ ਬਾਹਰ ਕਰ ਲਿਆ ਹੈ ਨਾ, ਅਤੇ ਆਪਣੀ ਮਰਜ਼ੀ ਦੇ ਹਿਸਾਬ ਨਾਲ ਉਹ ਚਾਹੁੰਦਾ ਕਿ ਮੈਂ ਇਹ ਕਰਾਂ, ਅਤੇ ਘੱਟੋ ਘੱਟ ਸਾਡੇ ਮੁਲਕ ਸਿਰ ਜੋੜ ਕੇ ਤਾਂ ਇਸ ਮਸਲੇ ਨੂੰ ਨਜਿੱਠਣ ਦੀ ਗੱਲ ਕਰਨ।
ਜੀ ਜੀ,
ਇਹ ਤਾਂ ਸਾਰਿਆਂ ਲਈ, ਮਤਲਬ ਤੁਸੀਂ ਮੁਕਤ ਸਰਪੰਚ ਬਣ ਕੇ ਬੈਠੇ ਹੋ, ਅਤੇ ਘੱਟੋ ਘੱਟ ਜੇ ਚੀਨ ਅਤੇ ਭਾਰਤ ਇਕੱਠਿਆਂ ਹੋ ਜਾਣ
ਜੀ
ਤੇ ਦੁਨੀਆ ਵੱਡੀ ਤਾਕਤ ਬਣ ਸਕਦੇ ਨੇ।
ਸੋ ਦੀਪਕ ਜੀ, ਇਹ ਹੈ ਵੀ 31 ਅਗਸਤ ਤੇ 1 ਸਤੰਬਰ ਨੂੰ ਜਿਹੜਾ ਇੱਕ ਉਹ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ ਆ, ਪ੍ਰਧਾਨ ਮੰਤਰੀ ਨੇ ਉਹਦੇ ਲਈ ਚਾਈਨਾ ਜਾਣਾ, ਸੋ ਮੇ ਬੀ ਹੋਪਫੁਲੀ ਹੋ ਸਕਦਾ ਕਿ ਉੱਥੇ ਕੋਈ ਇਸ ਤਰ੍ਹਾਂ ਦਾ ਆਪਸ ਦੇ ਵਿੱਚ ਇਕੱਠਿਆਂ ਹੋ ਕੇ ਕਿ ਉਹ ਅਮਰੀਕਾ ਨੂੰ ਸੰਕੇਤ ਭੇਜਣ ਦਾ ਇੱਕ ਤਰੀਕਾ ਹੋਏਗਾ, ਇਹ ਵੀ ਦੇਖਣਾ ਹੋਏਗਾ ਕਿ 6-7 ਸਾਲ ਬਾਅਦ ਮੇਰੇ ਖਿਆਲ ਪ੍ਰਧਾਨ ਮੰਤਰੀ ਮੋਦੀ ਦੀ ਚਾਈਨਾ ਦੀ ਫੇਰੀ ਹੋਏਗੀ ਜੀ।
ਬਿਲਕੁਲ, ਕਾਫੀ ਉਮੀਦ ਕੀਤੀ ਜਾ ਰਹੀ ਹੈ, ਘੱਟੋ ਘੱਟ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜਾ ਬ੍ਰਹਮਪੁੱਤਰਾ ਦੇ ਉੱਤੇ ਸਭ ਤੋਂ ਵੱਡਾ ਦੁਨੀਆ ਦਾ ਡੈਮ ਬਣਾਉਣਾ, ਉਹਦੇ 'ਤੇ ਵੀ ਕੁਝ ਬੋਲ ਸਕਣ।
ਜੀ ਜੀ ਜੀ,
ਉੱਥੇ ਵੀ ਚੁੱਪ ਨੇ,
ਜੀ ਜੀ ਜੀ,
ਉਸ ਮਸਲੇ 'ਚ ਚੁੱਪ ਨੇ, ਉਹ ਚਾਬੀ ਵੀ ਸਿੱਧੀ ਚੀਨ ਦੇ ਹੱਥ ਆਉਣੀ ਹੈ ਕਿ ਪਾਣੀ ਛੱਡਣਾ ਕਿ ਨਹੀਂ ਛੱਡਣਾ ਫਿਰ,
ਜੀ ਜੀ,
ਹੈ ਤੇ ਜੇ ਹੁਣ ਵੱਧ ਤਾਂ ਕਦੋਂ ਫੜ ਲਿਆਉਣੇ, ਤੇ ਇਸ ਲਈ ਉਹ ਉਹਦੇ ਮਸਲੇ 'ਤੇ ਵੀ ਬੋਲਣਾ। ਤੇ ਜਿਹੜਾ ਬੇਸ਼ੱਕ ਰਾਹੁਲ ਗਾਂਧੀ ਨੂੰ ਮਾਣਯੋਗ ਅਦਾਲਤ ਨੇ ਕਿਹਾ ਵੀ ਕਿ ਤੁਸੀਂ ਸਬੂਤ ਲਿਆਓ, ਮੈਂ ਕਹਿੰਦਾ ਰਾਹੁਲ ਤੋਂ ਤਾਂ ਪੁੱਛੋ ਜਿਹਨੇ ਬਿਆਨ ਦਿੱਤਾ, ਕਿਹਾ ਵੀ ਤੂੰ ਕਿਹੜੇ ਆਧਾਰ ਤੇ ਕਹਿ ਰਿਹਾ ਜ਼ਮੀਨ ਦੱਬੀ, ਪਰ ਸਰਕਾਰ ਨੂੰ ਵੀ ਤਾਂ ਸਵਾਲ ਕਰੋ ਵੀ ਤੁਹਾਡੇ ਤੇ ਦੋਸ਼ ਲੱਗ ਰਿਹਾ, ਤੁਹਾਡੇ ਕੋਲ ਹੈ ਕੁਛ ਇਹਦਾ ਜਵਾਬ? ਚੀਨ ਨਾਲ ਵੀ ਬਹੁਤ ਕੁਛ ਖੜਾ, ਜੇ ਉਸਨੂੰ ਸਵਿਰਤਾ ਨਾਲ ਸੁਲਝਾ ਲਿਆ ਜਾਵੇ ਦੋਵੇਂ ਮੁਲਕਾਂ ਵੱਲੋਂ, ਤੇ ਉਸ ਤੋਂ ਬਾਅਦ ਦੂਜੀਆਂ ਤਾਕਤਾਂ ਨਾਲ ਲੜਨ ਲਈ ਦੋਵੇਂ ਮੁਲਕ ਇਕਜੁੱਟ ਹੋ ਜਾਣ,
ਜੀ
ਤੇ ਉਹਦੇ ਵਿੱਚ ਨਰਿੰਦਰ ਮੋਦੀ ਇਹ ਮੈਂ ਕਹਿੰਦਾ ਤੁਸੀਂ ਰਾਜਨੀਤੀ ਹੈ, ਰਾਜਨੀਤਿਕ ਲੀਡਰ ਹੋ ਤੇ ਰਾਜਨੀਤੀ ਕਰਦੇ ਹੋ, ਤੇ ਫਿਰ ਇਸ ਬਦਲਵੀਂ ਰਾਜਨੀਤੀ ਕਰੋ, ਫਿਰ ਕੋਈ ਅਰਜ ਨਹੀਂ, ਭਾਰਤ ਮੁਲਕ ਸਵਾਗਤ ਕਰੂਗਾ ਤੁਹਾਡਾ।
ਜੀ
ਕਿਆ ਕਿਹਾ ਤੁਸੀਂ ਕੋਈ ਵੀ ਕੋਈ ਤਾਂ ਕੂਟਨੀਤੀ ਅਪਣਾਓ ਨਾ,
ਜੀ
ਤੇ ਜੇ ਉਹਦੇ ਨਾਲ ਆਡਾ ਨਹੀਂ ਲੈ ਹੁੰਦਾ, ਉਹਦੀ ਮਿੰਨਤ ਨਹੀਂ ਕਰ ਹੁੰਦੀ, ਉਹਨੂੰ ਮਨਾ ਨਹੀਂ ਹੁੰਦਾ, ਤਾਂ ਫਿਰ ਉਹਦੇ ਜਿਹੜੇ ਸਾਹਮਣੇ ਵੈਸੇ ਚੀਨ ਨਾਲ ਭਾਰਤ ਤੋਂ ਪਹਿਲਾਂ ਅਮਰੀਕਾ ਸੈਟਿੰਗ ਕਰ ਬੈਠਾ ਕਾਫੀ ਕੁਛ।
ਜੀ ਜੀ ਉਹਨਾਂ ਦੀ ਯੈਸ ਕਰੈਕਟ
ਹਾਂ, ਉੱਥੇ ਸੌਦੇਬਾਜ਼ੀ ਕਾਫੀ ਹੋ ਗਈ ਹੈ,
ਜੀ
ਤੇ ਪਾਕਿਸਤਾਨ ਇਹਨਾਂ ਸਾਰਿਆਂ ਤੋਂ ਉੱਪਰ ਦੀ ਹੈ,
ਜੀ
ਉਹ ਚੀਨ ਨੂੰ ਕਰੀ ਬੈਠਾ, ਅਮਰੀਕਾ ਨੂੰ ਵੀ ਸੈੱਟ ਕਰੀ ਬੈਠਾ, ਤੇ ਦੋਵਾਂ ਤੋਂ ਲਈ ਵੀ ਜਾਂਦਾ ਤੇ ਕਰੀ ਵੀ ਜਾਂਦਾ, ਤੇ ਸਾਡੇ ਨਾਲ ਸਮਝ ਨਹੀਂ ਸਮਝ ਰਹੇ। ਸੋ ਬਹੁਤ ਪਹਿਲੂ ਨੇ, ਇਹ
ਜੀ
ਇਕੱਲੀ ਇੱਕ ਟੈਰਫ ਮਸਲਾ ਨਹੀਂ ਗਾ, ਚੌਹ ਪਾਸਿਓਂ ਭਾਰਤ ਲਈ ਚੁਣੌਤੀਆਂ ਨੇ, ਤੇ ਉਹਨਾਂ ਨੂੰ ਨਜਿੱਠਣ ਦੇ ਲਈ ਕੋਈ ਨਾ ਕੋਈ ਤੁਹਾਡੇ ਕੋਲ ਦਿਮਾਗ ਚਾਹੀਦਾ ਹੈ, ਇਕੱਲੇ ਕੱਪੜਿਆਂ ਦੇ ਸਟਾਈਲਾਂ ਨਾਲ ਨਹੀਂ ਸਰਦਾ ਹੁੰਦਾ।
ਅੱਛਾ ਦੀਪਕ ਜੀ ਦੱਸਿਓ ਕਿ ਜੇ ਇੱਧਰ ਨੂੰ ਪੰਜਾਬ ਵਾਲੇ ਪਾਸੇ ਰੁਖ ਕਰੀਏ ਵੀ ਬੈਂਸ ਤਾਂ ਬਹਾਨਾ ਸੀ, ਨਿਸ਼ਾਨਾ ਤਾਂ 5 ਮੈਂਬਰੀ ਕਮੇਟੀ ਸੀ, ਕੀ ਚੱਲਦਾ ਪਿਆ ਜੀ?
ਆਪਾਂ ਕੱਲ ਗੱਲ ਕਰ ਰਹੇ ਸੀ ਕਿ ਅੱਜ ਪੰਜ ਸਿੰਘ ਸਭਾ ਦੀ ਬੈਠਕ ਹੋਏਗੀ, ਉਹਦੇ ਵਿੱਚ 5 ਮੈਂਬਰੀ ਕਮੇਟੀ ਨੂੰ ਲੈ ਕੇ ਕੁਝ ਵੀ ਆ ਸਕਦਾ, ਰੋਕ ਲੱਗਣ ਦੀ ਕਵਾਇਤ ਕੁਝ ਅਜਿਹਾ ਹੋ ਸਕਦਾ। ਅੱਜ ਪੰਜ ਸਿੰਘ ਸਭਾ ਦੀ ਬੈਠਕ ਦਾ ਮੁੱਖ ਕਾਰਨ ਤਾਂ ਇਹ ਸੀਗਾ ਕਿ ਹਰਜੋਤ ਬੈਂਸ ਹੋਰਾਂ ਨੂੰ ਤਲਬ ਕੀਤਾ ਗਿਆ ਸੀ
ਜੀ
ਭਾਸ਼ਾ ਵਿਭਾਗ ਵੱਲੋਂ, ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ 350 ਸਾਲਾ ਸਮਾਗਮਾਂ ਦੇ ਸਰਕਾਰੀ ਆਗਾਜ਼ ਦੇ ਵਜੋਂ ਉੱਥੇ ਵੀਰ ਸਿੰਘ ਨੇ ਗੀਤ ਗਾ ਕੇ ਭੰਗੜੇ ਪਵਾ ਤੇ ਉਹ ਹੋ ਗਿਆ। ਉਹ ਤੋਂ ਬਾਅਦ ਵੀਰ ਸਿੰਘ ਤਾਂ ਪ੍ਰਬੰਧਕਾਂ ਦੇ ਪੱਲਾ ਝਾੜ ਗਏ ਜੀ ਕਿ ਇਹਨਾਂ ਨੇ ਦੱਸਿਆ ਨਹੀਂ ਜੀ, ਮੈਂ ਪੜ੍ਹ ਨਹੀਂ ਸਕਿਆ ਜੀ, ਮਾਫ਼ੀ ਜੀ, ਆ ਲਓ ਜੀ ਮੇਰਾ ਮਾਫ਼ੀਨਾਮਾ, ਮੈਂ ਆ ਗਿਆ ਜੀ, ਸਾਰਾ ਕੁਛ। ਉਹ ਤਾਂ ਇਸ ਪ੍ਰਕਿਰਿਆ 'ਚ ਬਾਹਰ ਹੋ ਗਏ, ਪਰ ਭਾਸ਼ਾ ਵਿਭਾਗ ਦੇ ਡਾਇਰੈਕਟਰ ਹੈ ਅਤੇ ਮੰਤਰੀ ਇਹ ਤਲਬ ਹੋ ਗਏ। ਹੁਣ ਜਸਵੰਤ ਜਫਰ ਜੀ ਹੋਰੀ ਵਿਦੇਸ਼ ਦੌਰੇ 'ਤੇ ਨੇ, ਇਸ ਲਈ ਉਹਨਾਂ ਦੀ ਚਿੱਠੀ ਆ ਗਈ ਹੈ ਕਿ ਉਹ ਤੋਂ ਬਾਅਦ ਆਉਣਗੇ, 12 ਤਰੀਕ ਤੋਂ ਬਾਅਦ ਆ ਕੇ ਪੇਸ਼ ਹੋਣਗੇ, ਉਹਨਾਂ ਨੂੰ ਦੁਬਾਰਾ ਤਲਬ ਕੀਤਾ ਜਾ ਸਕਦਾ।
ਜੀ
ਹਰਜੋਤ ਬੈਂਸ ਹੋਰੀ ਅੱਜ ਬੜੇ ਮਤਲਬ ਸਧਾਰਨ ਸਿੱਖ ਵਜੋਂ ਦਾੜਾ ਖੋਲ੍ਹ ਕੇ ਅਚੇਚੇ ਤੌਰ 'ਤੇ ਨੀਲੀ ਪੱਗ ਬੰਨ੍ਹ ਕੇ ਸ਼ਬਦਾਂ ਦੀ ਸਹੀ ਚੋਣ ਕਰਕੇ, ਇਹਦਾ ਮਤਲਬ ਕਿਤੋਂ ਨਾ ਕਿਤੋਂ ਉਹ ਅਚੇਚੇ ਤੌਰ ਤੇ ਸਮਝ ਬੂਝ ਸਿਆਣਪ ਲੈ ਕੇ ਵੀ ਆਏ ਨੇ, ਹੈ ਨਾ। ਇਸ ਗੱਲ ਨੂੰ ਬੜੀ ਲਿਆ ਤੇ ਉਸ ਤਰੀਕੇ ਕਾਰਨ ਨਾਲ ਉਹ ਆਏ, ਤੇ ਉਹਨਾਂ ਨੇ ਉਸ ਤਰ੍ਹਾਂ ਉੱਥੇ ਜਦੋਂ ਸਵਾਲ ਹੋਏ ਕਿ ਜੀ ਜੋ ਸਮਾਗਮ ਹੋਇਆ ਤੁਹਾਡੀ ਅਗਵਾਈ ਸੀ, ਹਾਂ ਜੀ, ਹੈ ਨਾ, ਜਦੋਂ ਉੱਥੋਂ ਅਕਾਲ ਤਖ਼ਤ ਦੇ ਫਜ਼ੀਲ ਤੋਂ ਆਇਆ ਕਿ ਜੀ ਤੁਸੀਂ ਮੌਜੂਦ ਸੀ ਜਦੋਂ ਇਹ ਸਾਰਾ ਕੁਛ ਵਾਪਰਿਆ, ਹਾਂ ਜੀ, ਕਬੂਲ ਕਰਦੇ ਹੋ ਤੁਹਾਡੀ ਗਲਤੀ ਆ, ਹਾਂ ਜੀ, ਤੇ ਫਿਰ ਤੁਹਾਨੂੰ ਆਹ ਸੇਵਾ ਲਾਈ ਜਾਂਦੀ। ਉਹ ਸੇਵਾਵਾਂ ਉਹਨਾਂ ਨੇ ਕਬੂਲ ਕਰਨੀਆਂ, ਚਾਹੇ ਗੁਰੂ ਘਰਾਂ ਤੱਕ ਨੰਗੇ ਪੈਰੀ ਜਾਣਾ ਹੋਵੇ, ਰਾਜ ਸਫਾਈ ਕਰਾਉਣੀ ਹੋਵੇ, ਚਾਹੇ ਸੜਕਾਂ ਬਣਾਉਣ ਦੀ ਕਵਾਇਦ ਹੋਵੇ, ਇਹਨਾਂ ਚਾਹੇ ਸ਼੍ਰੀ ਸੀਸਗੰਜ ਗੁਰਦੁਆਰਾ ਸ਼੍ਰੀ ਦਿੱਲੀ ਵਿਖੇ ਅਤੇ ਚਾਹੇ ਸੀਸਗੰਜ ਗੁਰਦੁਆਰਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ, ਉੱਥੇ ਜੋੜਿਆਂ ਦੀ ਸੇਵਾ ਦੀ ਹੋਵੇ, 1100 ਦੀ ਦੇਖ ਦੀ ਹੋਵੇ, ਉਹ ਸਾਰੀ ਉਹਨਾਂ ਨੇ ਕਬੂਲ ਕਰ ਲਈਆਂ।
ਜੀ
ਇਸੇ ਤਰ੍ਹਾਂ ਇੱਕ ਮਾਮਲਾ ਹੋਰ ਆਇਆ ਕਿ ਸ੍ਰੀਨਗਰ ਦੇ ਇੱਕ ਗੁਰੂ ਘਰ ਦੀ ਕਮੇਟੀ ਨੇ ਇੱਕ ਹੋਰ ਰਾਗੀ ਸਿੰਘ ਤੋਂ ਕੀਰਤਨ ਕਰਵਾ ਲਿਆ ਜਿਹਨੂੰ ਪੰਥ 'ਚੋਂ ਛੇਕਿਆ ਹੋਇਆ ਸੀ, ਸੋ ਉਸ ਨੂੰ ਲੈ ਕੇ ਉਹ ਕਮੇਟੀ ਤਲਬ ਸੀ, ਉਹਨਾਂ ਨੂੰ ਵੀ ਜੋ ਸੇਵਾ ਲਈ ਉਹਨਾਂ ਨੇ ਕਬੂਲ ਕਰ ਲਿਆ। ਇਹ ਦੋ ਮਾਮਲੇ ਆ ਜੋ ਸੀ ਜਿਹੜੇ ਫਸੀਲ ਤੋਂ ਪੜ੍ਹ ਕੇ ਸੁਣਾਏ ਗਏ, ਜਿਨ੍ਹਾਂ ਦੇ ਹਵਾਲੇ ਨਾਲ ਅੱਜ ਦੀ ਬੈਠਕ ਸੀ। ਪਰ ਜਦੋਂ ਹੁਕਮਨਾਮੇ ਜਾਰੀ ਹੋਏ ਤਾਂ ਪੰਜ ਸਿੰਘ ਸਭਾ ਦੀ ਬੈਠਕ ਦੇ ਵਿੱਚ ਇੱਕ ਫੈਸਲਾ ਇਹ ਵੀ ਹੋਇਆ ਕਿ ਬਈ ਸਾਡੇ ਕੋਲੋਂ ਕਹਿੰਦੇ ਕਈ ਸ਼ਿਕਾਇਤਾਂ ਆ ਰਹੀਆਂ ਸੀ, ਕਈ ਚਿੱਠੀਆਂ ਆ ਰਹੀਆਂ ਸੀ, ਕਈ ਕੁਝ ਆ ਰਿਹਾ ਸੀਗਾ ਵੀ ਕਿ ਕੁਝ ਧਿਰਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਨਾਂ ਲੈ ਕੇ, ਉਹਨਾਂ ਦੇ ਨਾਂ ਦੀ ਵਰਤੋਂ ਕਰਕੇ, ਉਹਨਾਂ ਦੀ ਆੜ ਲੈ ਕੇ ਜੀ ਆਪਣੀ ਰਾਜਨੀਤੀ ਕਰ ਰਹੀਆਂ। ਅਸੀਂ ਇਹਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਹਦਾਇਤ ਕਰਨਾ ਚਾਹੁੰਦੇ ਹਾਂ ਕਿ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ਹੇਠ ਕੋਈ ਵੀ ਰਾਜਨੀਤਿਕ ਗਤੀਵਿਧੀ ਨਾ ਕੀਤੀ ਜਾਵੇ।
ਜੀ
ਨਾਲ ਹੀ ਉਹ ਕਹਿੰਦੇ ਜੀ ਕਿ ਜਦੋਂ 2 ਦਸੰਬਰ ਦੇ ਫੈਸਲੇ ਆਏ ਸੀ ਉਹਦੇ ਵਿੱਚ ਸਾਰੇ ਬਿਖਰੇ ਚੁੱਲ੍ਹੇ ਸਮੇਟਣ ਦੀ ਹਦਾਇਤ ਆਈ ਸੀ, ਤੇ ਜੇ ਤੁਸੀਂ ਚੁੱਲ੍ਹੇ ਇੱਕ ਨਹੀਂ ਹੋ ਸਕਦੇ, ਹੈ ਨਾ, ਫਿਰ ਅੱਡੋ ਅੱਡ ਕਰਨਾ ਤਾਂ ਕਰੋ, ਤੁਹਾਨੂੰ ਮੁਬਾਰਕ ਜਥੇਦਾਰ ਸਾਹਿਬ ਕਹਿੰਦੇ ਹੁਕਮਨਾਮੇ 'ਚ ਲਿਖਦੇ ਹੋਏ, ਹੈ, ਤੇ ਪਰ ਕਹਿੰਦੇ ਅਕਾਲ ਤਖ਼ਤ ਸਾਹਿਬ ਦਾ ਨਾਂ ਨਾ ਵਰਤੋ ਜੀ। ਮਤਲਬ ਕਿਤੇ ਵੀ ਉਹਨਾਂ ਨੇ ਅੱਜ 5 ਮੈਂਬਰੀ ਕਮੇਟੀ ਦਾ ਜ਼ਿਕਰ ਨਹੀਂ ਕੀਤਾ।
ਜੀ
ਸਭ ਨੂੰ ਪਤਾ ਕਿ 5 ਮੈਂਬਰੀ ਕਮੇਟੀ ਨੇ ਆਪਣੀਆਂ ਪਰਚੀਆਂ, ਆਪਣੀ ਮੈਂਬਰਸ਼ਿਪ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ, ਉਹਨਾਂ ਦੀ ਅਗਵਾਈ ਹੇਠ, ਉਹਨਾਂ ਦੇ ਹੁਕਮ ਅਨੁਸਾਰ ਏਦਾਂ ਛਾਪਕੀ ਕੀਤੀਆਂ।
ਜੀ
ਉਹ ਤਾਂ ਕਹਿੰਦੇ ਸਾਨੂੰ ਥਾਪੇ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਆਏ ਤੇ ਉਹਨਾਂ ਦੇ ਹੁਕਮ ਅਨੁਸਾਰ ਆਪਣੀ ਡਿਊਟੀ ਕਰ ਰਹੇ, 5 ਮੈਂਬਰੀ ਕਮੇਟੀ ਨੂੰ ਅਕਾਲ ਤਖ਼ਤ ਸਾਹਿਬ ਨੇ ਸੌਂਪਿਆ ਸੀ। ਸੋ ਇਹਦਾ ਮਤਲਬ ਉਹਨਾਂ ਦਾ ਜ਼ਿਕਰ ਨਹੀਂ ਕੀਤਾ, ਪਰ ਉਹਨਾਂ ਨੂੰ ਹਦਾਇਤ ਕਰਤੀ।
ਜੀ
ਇਹਦੇ ਨਾਲ ਬਾਦਲ ਤੇ ਰੇਸ ਗੱਲੋਂ ਵਾਗੋ ਵਾਗ ਆ ਕੇ ਲਓ ਜੀ ਉਹਨਾਂ ਨੂੰ ਤਾਂ ਚੁੱਲ੍ਹਾ ਸਮੇਟਣ ਲਈ ਕਹਿਤਾ ਜੀ, ਉਹਨਾਂ ਤਾਂ ਮੁੜ ਕੇ ਸਾਡੇ 'ਚ ਆਉਣ ਲਈ ਕਹਿਤਾ ਜੀ। ਬਈ ਜੇ ਚੁੱਲ੍ਹਾ ਸਮੇਟਣ, ਚੁੱਲ੍ਹਾ ਤੁਹਾਨੂੰ ਵੀ ਸਮੇਟਣ ਨੂੰ ਕਿਹਾ ਗਿਆ, ਤੁਸੀਂ ਤਾਂ ਫਿਰ ਆਪਣਾ ਰੱਖ ਕੇ ਬੈਠੇ।
ਜੀ
ਜੇ ਉੱਧਰ ਉੱਧਰ ਵਾਲਿਆਂ ਤੋਂ ਉਹ ਕਹਿੰਦੇ ਅਸੀਂ ਹੁਕਮ ਸਰ। ਹੁਣ ਜੇ ਸਵਾਲ ਇਹ ਆ ਕਿ ਜੇ ਅੱਜ ਜਥੇਦਾਰ ਸਾਹਿਬ ਨੇ ਹਦਾਇਤ ਕੀਤੀ ਹੈ, ਮਤਲਬ 5 ਮੈਂਬਰੀ ਕਮੇਟੀ ਨੂੰ ਜੇ ਉਹਨਾਂ ਨੇ ਅੱਜ ਇੱਕ ਤਰ੍ਹਾਂ ਨਾਲ ਬਿਨਾਂ ਨਾਂ ਲਿਆਂ ਭੋਗ ਪਾਤਾ ਉਹਦਾ ਖਤਮ ਕਰਤਾ, ਤਾਂ ਆਪਾਂ ਇਕੱਲੀ ਗੱਲ ਕਰਕੇ ਹਟੇ ਹਾਂ ਕਿ ਉਹ ਤਾਂ ਕਹਿਣਗੇ ਸਾਡੇ ਡੈਲੀਗੇਟ ਚੁਣੇ ਨੇ, ਤੇ ਜੇ ਉਹਨਾਂ ਨੇ ਆਪ ਹੀ ਪ੍ਰਧਾਨ ਚੁਣਨਾ ਆਪ ਹੋਜੂਗੀ। ਜਥੇਦਾਰ ਸਾਹਿਬ ਦਾ ਖੁਦ ਕਹਿਤਾ ਵੀ ਕਿ ਜੇ ਨਹੀਂ ਇਕੱਠੇ ਹੁੰਦੇ ਤਾਂ ਅੱਡੋ ਅੱਡ ਜੋ ਮਰਜ਼ੀ ਕਰੋ,
ਜੀ,
ਪਰ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਸੀਗਾ ਵੀ ਕਿ ਸਾਰੇ ਇਕੱਠੇ ਹੋ ਕੇ ਇੱਕ ਬਣਾਓ, ਤੇ ਜੇ 2 ਦਸੰਬਰ ਵਾਲਾ ਹੁਕਮਨਾਮਾ ਨਹੀਂ ਮੰਨਿਆ ਕਿਸੇ ਨੇ ਤਾਂ ਉਹਨਾਂ
ਜੀ
ਸਾਰਿਆਂ ਨੂੰ ਤਲਬ ਕਰ ਦੇਗੇ, ਯਾਨੀ ਕੁਲਦੀਪ ਸਿੰਘ ਗੜਗੜ, ਫਿਰ ਤਾਂ ਬਾਦਲਾਂ ਨੂੰ ਵੀ ਤਲਬ ਕਰਨਾ ਬਣਦਾ ਸੀ ਕਿ ਤੁਸੀਂ ਕੱਲ੍ਹ ਤੱਕ ਤਾਂ ਹੁਕਮ ਨਾ ਮੰਨਦੇ ਹੋਏ ਆ ਆਪਣੀ ਪ੍ਰਧਾਨਗੀ ਦੀ ਚੋਣ ਕਿਵੇਂ ਕਰ ਲਈ ਬਈ, ਤੇ ਉਹ ਕਿੱਥੇ ਉਹਦਾ ਆਧਾਰ ਕਾਰਡ ਸਾਰਾ ਕੁਝ ਮੰਗ ਕੇ ਵੋਟਰ ਕਾਰਡ ਮੰਗ ਕੇ ਗਿਆ ਸੀ, ਉਹ ਕਿੱਥੇ, ਉਹਨਾਂ ਨੂੰ ਵੀ ਤਲਬ ਕਰਨਾ ਬਣਦਾ। ਜੇ ਹੁਕਮਨਾਮੇ ਦੀ ਪਾਲਣਾ ਦੀ ਗੱਲ ਹੈ ਤਾਂ ਧਾਮੀ ਸਾਹਿਬ ਨੂੰ ਵੀ ਪੁੱਛਣਾ ਬਣਦਾ ਕਿ ਵੀ ਤੁਸੀਂ ਕਿਉਂ ਨਹੀਂ ਪ੍ਰਧਾਨਗੀ ਕੀਤੀ ਜਦੋਂ ਕਮੇਟੀ ਦੇ ਮੁਖੀ ਤੁਹਾਨੂੰ ਸੱਪਿਆ ਸੀ ਅਕਾਲ ਤਖਤ ਸਾਹਿਬ ਤੋਂ, ਵੜੂੰਗਰ ਸਾਹਿਬ ਪੁੱਛਣਾ ਬਣਦਾ ਤੁਸੀਂ ਕਿਉਂ ਛੱਡ ਗਏ ਜੀ, ਜੇ
ਜੀ
ਉਹਨਾਂ ਨੂੰ ਤਲਬ ਕਰਕੇ ਪੁੱਛ। ਤਾਂ ਇਹਦਾ ਮਤਲਬ 2 ਤਰੀਕ ਦੇ ਹੁਕਮਨਾਮਿਆਂ ਨੂੰ ਅੱਜ ਖੰਡਿਤ ਕਰਨ ਦੀ ਕੋਸ਼ਿਸ਼ ਹੋਈ। ਅਕਾਲ ਤਖਤ ਸਾਹਿਬ ਦਾ ਜਿਹੜਾ ਰੁਤਬਾ ਬਹਾਲ ਹੋਇਆ ਸੀ 2 ਤਰੀਕ ਨੂੰ, ਉਸ ਨੂੰ ਅੱਜ ਫਿਰ ਇੱਕ ਤਰ੍ਹਾਂ ਰਾਜਨੀਤਿਕ ਤੌਰ ਤੇ ਵਰਤਿਆ ਜਾਂਦਾ ਵੀ ਨਜ਼ਰ ਆਇਆ, ਇਹਦੇ
ਜੀ
ਉੱਤੇ ਫਿਰ ਸ਼ੁਰੂ ਹੋ ਗਈਆਂ। ਤੇ ਇਹ ਨਾ ਹੋਵੇ ਕਿਤੇ ਕਿ ਅੱਜ ਦੀ ਕਾਰਵਾਈ 5 ਮੈਂਬਰੀ ਕਮੇਟੀ ਨੂੰ ਖਿਡਾਉਣ ਦੇ ਹਵਾਲੇ ਨਾਲ ਹੋਵੇ, ਪਰ ਸਿੱਖ ਜਗਤ ਦੇ ਮਨ 'ਚ ਇਹ ਗੱਲ ਚੱਲੀ ਜਾਵੇ ਕਿ ਦੇਖੋ ਜੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਕਮੇਟੀ ਥਾਪੀ ਗਈ ਸੀ ਉਹਦੇ ਨਾਲ ਰਾਜਨੀਤਿਕ ਵਿਤਕਰਾ ਹੋ ਰਿਹਾ, ਇਸ ਲਈ ਉਧਰ ਨੂੰ ਹੋ ਜਾਣ ਤੇ ਬਾਦਲ ਧਿਰ ਲਈ ਨਵੀਂ ਚੁਣੌਤੀ ਫਿਰ ਖੜੀ ਹੋ ਜਾਵੇ ਕਿ ਤੁਸੀਂ ਆਹ ਕੀ ਕਰ ਰਹੇ ਹੋ। ਕਿਸੇ ਨੇ ਪੁੱਛਿਆ ਹੀ ਨਹੀਂ ਕਿ ਸਿਕੰਦਰ ਸਿੰਘ ਮਲੂਕਾ ਕਿਉਂ ਨਹੀਂ ਆਇਆ ਭਾਈ, ਕਿਸੇ ਨੇ
ਜੀ
ਪੁੱਛਿਆ ਹੀ ਨਹੀਂ ਕਿ ਜਿਹੜੇ ਜਥੇ ਮਾਫੀਨਾਮੇ ਵਾਲੇ ਕੰਮ ਕੀਤੇ ਸੀ ਉਹਨਾਂ ਦੀਆਂ ਜਿਹੜੀਆਂ ਚਿੱਠੀਆਂ ਸੀ ਉਹ ਪ੍ਰਵਾਨ ਨਹੀਂ ਹੋਈਆਂ, ਉਹਨਾਂ ਨੂੰ ਬੁਲਾ ਕੇ ਤਲਬ ਕੀਤਾ ਜਾਣਾ ਸੀ, ਉਹ ਕਿੱਥੇ ਗਏ ਮਾਮਲੇ,
ਜੀ
ਕਿੰਨਾ ਕੁਝ ਢੱਕ ਦਿੱਤਾ ਗਿਆ।
ਜੀ
ਇਹ ਸਾਰੀ ਪ੍ਰਕਿਰਿਆ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੜਜ ਕੀ ਆਪਣਾ ਇਸ ਤਰੀਕੇ ਨਾਲ ਪ੍ਰਵਾਨ ਚੜ੍ਹਨਾ ਚਾਹੁੰਦੇ ਸੀ ਕਿ ਬਾਦਲਾਂ ਦੀ ਨਜ਼ਰ 'ਚ ਵੀ ਪ੍ਰਵਾਨ, ਅਕਾਲੀ ਲੀਡਰਸ਼ਿਪ ਦੀ ਨਜ਼ਰ 'ਚ ਵੀ ਪ੍ਰਵਾਨ, ਤੇ 5 ਮੈਂਬਰੀ ਕਮੇਟੀ ਨੂੰ ਵੀ ਰੋਸਾ ਨਾ ਹੋਵੇ, ਉਹ ਵੀ ਇਸ ਗੱਲੋਂ ਬਾਗੋ ਬਾਗ ਕੇ ਕੋਈ ਨਾ ਸਾਨੂੰ ਕਿਹੜਾ ਕੁਛ ਕਿਹਾ, ਸਾਡੀ ਤਾਂ ਸਵੇਰ ਨੂੰ ਨਵੀਂ ਕਮੇਟੀ ਬਣੇ ਜਾਣੀ 11 ਤਰੀਕ ਨੂੰ, ਇਹਨਾਂ ਨੂੰ ਇਹ ਲੱਗਦਾ ਲੈ ਵੀ ਝਾੜਤੇ ਜੀ ਇਕੱਠੇ ਕਰਦੇ ਆ, ਸੋ ਸਾਰਿਆਂ ਨੂੰ ਸੈਟਲ ਕਰਨ ਦਾ ਚੱਕਰ ਸਿਰਫ ਕੁਰਸੀ ਬਚਾਉਣਾ ਹੀ ਆ।
ਜੀ
ਪਰ ਅਕਾਲ ਤਖਤ ਸਾਹਿਬ ਦਾ ਜੋ ਰੁਤਬਾ ਉਸ ਦੀ ਬਹਾਲਤਾ ਲਈ ਜੋ ਕੰਮ ਕਰਨਾ ਸੀ ਉਹ ਕਿੱਥੇ ਗਿਆ, ਸੋ ਇਸ ਲਈ ਅੱਜ ਵਾਲੇ ਫੈਸਲੇ ਨੇ ਮਤਲਬ ਬੈਂਸ ਬਹਾਨਾ ਬਣ ਗਏ, ਤੇ ਮੁੱਖ ਮੁੱਦਾ ਇਹਦਾ ਮਤਲਬ ਇਹ 5 ਮੈਂਬਰੀ ਕਮੇਟੀ ਹੋ ਸੀ, ਉਸ ਨੇ ਇੱਕ ਵਾਰ ਫਿਰ ਸਪਸ਼ਟ ਕਰਤਾ ਕਿ ਇਹ ਮਾਮਲੇ ਜਿੰਨੇ ਨਿੱਤਰ ਕੇ ਆਉਣੇ ਚਾਹੀਦੇ ਸੀ ਉਹਦੇ ਬਜਾਏ ਹੋਰ ਇਹਦੇ ਵਿੱਚ ਮਤਲਬ ਗੁੰਝਲਾਂ ਪੈਂਦੀਆਂ ਜਾ ਰਹੀਆਂ ਨੇ, ਹੋਰ ਇਸ ਤਰ੍ਹਾਂ ਕਿ ਜਿਵੇਂ ਪਾਣੀ ਨੂੰ ਰੜਕਿਆ ਜਾ ਰਿਹਾ ਹੋਵੇ, ਕਿਤੇ ਨਾ ਕਿਤੇ ਆਉਂਦੇ ਦਿਨਾਂ 'ਚ ਇਹ ਪੰਥਕ ਸਿਆਸਤ ਦੇ ਸਵਾਲ ਹੋਰ ਗਹਿਰੇ ਤੇ ਡੂੰਘੇ ਹੋ ਜਾਣੇ ਨੇ, ਖਾਸ ਕਰ 11 ਤਰੀਕ ਤੋਂ ਬਾਅਦ।
ਜੀ ਤੇ ਦੀਪਕ ਜੀ, ਮੁੱਖ ਮੰਤਰੀ ਭਗਵੰਤ ਮਾਨ ਅੱਜ ਪਾਰਲੀਮੈਂਟ ਪਹੁੰਚੇ ਜੀ।
ਦੇਖੋ ਪੁਰਾਣੇ ਮੈਂਬਰ ਪਾਰਲੀਮੈਂਟ ਰਹੇ ਨੇ ਉਹ, ਪਰ ਲਗਾਤਾਰ ਜਿੱਤੇ ਨੇ ਤੇ ਇਸ ਲਈ ਉਹਨਾਂ ਦਾ ਉੱਥੇ ਚੰਗਾ ਰਸੂਖ ਹੈ, ਚੰਗਾ ਮਿਲਣ ਸਾਰਾ, ਚੰਗੀ ਪਹੁੰਚ ਅਪਰੋਚ ਹੈ, ਸੈਸ਼ਨ ਚੱਲ ਰਿਹਾ, ਹੰਗਾਮੇਦਾਰ ਸੈਸ਼ਨ ਚੱਲ ਰਿਹਾ, ਤੇ ਕੁਝ ਸਿਆਸੀ ਧਿਰਾਂ ਤਾਂ ਇਸ ਗੱਲੋਂ ਅੰਦਾਜ਼ੇ ਲਾਉਣ ਲੱਗ ਪਈਆਂ ਕਿ ਕਿਤੇ ਰਾਜ ਸਭਾ ਵਾਲੀ ਸੀਟ ਖਾਲੀ ਆ, ਮੁੱਖ ਮੰਤਰੀ ਸਾਹਿਬ ਨੂੰ ਭੇਜਣ ਦੀ ਨਹੀਂ ਹੋ ਗਈ, ਕਿਉਂਕਿ ਪਿਛਲੇ ਦਿਨ ਹੀ ਚਰਚਾ ਚੱਲੀ ਵੀ ਸੀ।
ਜੀ
ਔਰ ਆਪਾਂ ਵਿਸਥਾਰਤ ਗੱਲ ਵੀ ਕੀਤੀ ਸੀ ਕਿ ਕੇਜਰੀਵਾਲ ਨੇ ਤਾਂ ਇਹ ਵੀ ਜਾਣਕਾਰੀ ਬਾਹਰ ਆ ਗਈ ਸੀ ਕਿ ਕੇਜਰੀਵਾਲ ਨੇ ਲੁਧਿਆਣਾ ਚੋਣ ਨਤੀਜਿਆਂ ਤੋਂ ਬਾਅਦ ਡਾਕਟਰ ਗੁਰਪ੍ਰੀਤ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਬੁਲਾ ਕੇ ਕਹਿਤਾ ਸੀ ਕਿ ਅਜੇ ਵੀ ਸੋਚੋ ਕਿ ਤੁਹਾਨੂੰ ਰਾਜ ਬਣ ਕੇ ਰਾਜ ਸਭਾ ਜਾਣਾ ਚਾਹੀਦਾ ਹੈ, ਇਹ ਚਰਚਾਵਾਂ ਬਾਹਰ ਆਈਆਂ, ਜਿਹਦਾ ਖੰਡਨ ਨਾ ਮੁੱਖ ਮੰਤਰੀ ਵੱਲੋਂ ਉਹਨਾਂ ਦੇ ਸੀਐਮ ਹਾਊਸ ਵੱਲੋਂ ਹੋਇਆ ਨਾ ਕੇਜਰੀਵਾਲ ਵੱਲੋਂ ਹੋਇਆ, ਇਹ ਚਰਚਾਵਾਂ ਖੂਬ ਚਰਚਾ 'ਚ ਰਹੀਆਂ। ਪਰ ਅੱਜ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਮੈਂ ਕੱਲ੍ਹ ਆਇਆ ਸੀ SYL ਵਾਲੇ ਮੁੱਦੇ 'ਤੇ ਦਿੱਲੀ 'ਚ ਬੈਠਕ ਕਰਨ, ਜਲ ਸਰੋਤ ਮੰਤਰੀ ਅਤੇ ਹਰਿਆਣਾ ਦੇ ਆਪਣੇ ਹਮ ਰੁਤਬਾ ਸਾਥੀ ਦੇ ਨਾਲ ਨਾਇਬ ਸੈਣੀ ਉਹਨਾਂ ਨਾਲ, ਸੋ ਉਸ ਬੈਠਕ ਤੋਂ ਬਾਅਦ ਮੈਂ ਕੱਲ੍ਹ ਇੱਥੇ ਰੁਕ ਗਿਆ ਅਤੇ ਮੇਰੇ ਪੁਰਾਣੇ ਸੰਸਦ ਮੈਂਬਰ ਸਾਥੀ ਨੇ ਜਾਂ ਮੇਰੀ ਪਾਰਟੀ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਹੈ ਜਾਂ ਜਿਹੜੇ ਹੋਰਨਾਂ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੇਰੀ ਸਾਂਝ ਰਹੀ ਆ, ਉਹਨਾਂ ਸਾਰਿਆਂ ਨਾਲ ਜਿਹਨਾਂ ਦਾ ਰਾਬਤਾ ਹੁੰਦਾ ਉਹਨਾਂ ਦੀ ਇੱਛਾ ਸੀ ਕਿ ਆਓ ਕਦੇ ਮਿਲੋ, ਅਤੇ ਮੈਂ ਇੱਥੇ ਸੀਗਾ, ਸੋ ਮੈਨੂੰ ਲੱਗਿਆ ਕਿ ਇਸ ਬਹਾਨੇ ਸੈਸ਼ਨ 'ਚ ਵੀ ਜਾਇਆਉਂਗਾ ਅਤੇ ਸਾਰਿਆਂ ਨਾਲ ਮੁਲਾਕਾਤ ਹੋਜੂ, ਮੈਂ ਤਾਂ ਆਪਣੇ ਪੁਰਾਣੇ ਸਾਥੀਆਂ ਨੂੰ ਮਿਲਣਾ ਆ, ਆਪਣੇ ਸਾਥੀ ਨੂੰ ਹੌਸਲਾ ਦੇਣਾ ਆ, ਪਾਣੀ ਦਾ ਤਾਂ ਸਾਡੇ ਕੋਲ ਸਿੱਧਾ ਹੀ ਜੀ, ਮੈਂ ਤਾਂ YS ਵਾਲਾ ਫਾਰਮੂਲਾ ਸੁਝਾਤਾ, ਮੈਂ ਤਾਂ ਇਹ ਵੀ ਸੁਝਾਤਾ ਕਿ ਤੁਸੀਂ ਜੀ ਉਹ ਸਿੰਧੂ ਜਲ ਸੰਧੀ ਵਾਲਾ ਪਾਣੀ ਆ ਜਾਣਾ ਸਾਡੇ ਰਾਹੀਂ ਫਿਰ ਅਰਬ ਸਾਗਰ ਤੱਕ ਚਾਹੇ, ਮੈਂ ਤਾਂ ਬਸ ਇੱਕੋ ਡਰ ਹੈ ਜੀ ਕਿਤੇ ਟਰੰਪ ਸਵੇਰ ਨੂੰ ਟਵੀਟ ਨਾ ਕਰ ਦੇਵੇ ਜੀ ਕਿ ਸਿੰਧੂ ਜਲ ਸੰਧੀ ਮੇਰੇ ਵੱਲੋਂ ਬਹਾਲ ਕੀਤੀ ਜਾਂਦੀ ਹੈ, ਫਿਰ ਸਾਡੇ ਵਾਲੇ ਨੇ ਬੋਲਣਾ ਨਹੀਂ, ਕਹਿੰਦਾ ਮੈਂ ਰੋਜ਼ ਟਵੀਟ ਉੱਠ ਕੇ ਦੇਖਦਾ, ਮਤਲਬ ਉਹੀ ਚੁਟਕਲੇ ਉਹੀ ਗੱਲਾਂ ਉੱਥੇ ਸੁਣਾ ਕੇ ਆ ਗਏ।
ਜੀ
ਪਰ ਇਹਦੇ ਕਈ ਤਰ੍ਹਾਂ ਰਾਜਨੀਤਿਕ ਤੌਰ 'ਤੇ ਗਹਿਰੇ ਅੰਦਾਜ਼ੇ ਵੀ ਲਾਏ ਨੇ ਕਿਤੇ ਕਿ ਸੰਕੇਤ ਤਾਂ ਨਹੀਂ ਗਾ, ਜਦੋਂ ਕਿ ਇਹਦੀ ਕੋਈ ਵੀ ਕਿਸੇ ਪਾਸਿਓਂ ਕੋਈ ਪੁਸ਼ਟੀ ਜਾਂ ਅਜੇ ਕੋਈ ਸੰਭਾਵਨਾ ਨਹੀਂ ਹੈ ਕਿ ਹਾਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਰਾਜ ਸਭਾ ਭੇਜਿਆ ਜਾ ਰਿਹਾ, ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਸਟੈਂਡ ਕੀਤਾ ਉਹ ਫਿਲਹਾਲ ਆਪਣੀ ਪੰਜਾਬ ਦੀ ਮੁੱਖ ਮੰਤਰੀ ਵਾਲੀ ਕੁਰਸੀ 'ਤੇ ਕਾਇਮ ਨੇ, ਪਰ ਕੱਲ੍ਹ ਦੀ ਦਿੱਲੀ ਦੀ ਫੇਰੀ ਚਾਹੇ ਉਹ ਮੰਤਰੀਆਂ ਨਾਲ ਬੈਠਕ ਹੋਵੇ ਅਤੇ ਅੱਜ ਦੀ ਸੰਸਦ ਦੀ ਫੇਰੀ ਕੁਝ ਹੋਰ ਸ਼ੰਕੇ ਸੋਭੇ ਵੀ ਪੈਦਾ ਕਰਦੀ ਹੈ ਕਿ ਕਿਤੇ ਅਗਲਾ ਘਰ ਤਾਂ ਨਹੀਂ ਲੱਭਣ ਲੱਗ ਗਿਆ ਮੁੱਖ ਮੰਤਰੀ ਸਾਹਿਬ, ਆਮ ਆਦਮੀ ਪਾਰਟੀ ਤੋਂ ਬਾਹਰ ਵੀ ਕੋਈ।
ਦੀਪਕ ਜੀ ਸਹੀ ਦੱਸਿਓ ਕਿੱਥੇ ਵਾਪਰੀ ਘਟਨਾ ਕਿ ਇੱਕ ਟੀਚਰ ਨੂੰ ਕਲਾਸਰੂਮ ਦੇ ਵਿੱਚ ਪੁਲਿਸ ਵਾਲਿਆਂ ਨੇ ਡੱਕ ਦਿੱਤਾ, ਕੀ ਹੋਇਆ ਜੀ ਇਹ?
ਇੱਕ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ ਸਾਡੇ ਸੋਸ਼ਲ ਮੀਡੀਆ 'ਤੇ ਪਿਛਲੇ ਟੀਚਰ ਨੇ ਬੀਰਪਾਲ ਕੌਰ, ਤੇ ਉਹ ਮਤਲਬ ਛੋਟੀ ਕਲਾਸ ਦੇ ਜਵਾਕਾਂ ਨੂੰ ਕਲਾਸ 'ਚ ਪੜ੍ਹਾ ਰਹੇ ਨੇ, ਤੇ ਦੋ ਪੁਲਿਸ ਵਾਲੀਆਂ ਬੀਬੀਆਂ ਤੇ ਇੱਕ ਪੁਲਿਸ ਵਾਲਾ ਬੰਦਾ, ਤਿੰਨ ਆ ਕੇ ਉਹਨਾਂ ਦੀ ਕਲਾਸਰੂਮ 'ਚ ਬੈਠੇ ਨੇ, ਤੇ ਬੱਚੇ ਸਹਿਮ ਵੀ ਰਹੇ ਨੇ, ਘਬਰਾ ਵੀ ਰਹੇ ਨੇ, ਆਪਣੀ ਮੈਡਮ ਕੰਨੀ ਭੈਣ ਜੀ ਕੰਨੀ ਵੀ ਦੇਖ ਰਹੇ ਨੇ ਕਿ ਇਹ ਕੀ ਹੋ ਰਿਹਾ, ਮਾਸਟਰ ਨਾਲ ਪੁਲਿਸ ਵਾਲੇ ਕਿਉਂ ਨੇ। ਖਾਕੀ ਦਾ ਵੈਸੇ ਹੀ ਖੌਫ ਹੈ ਚੰਗੇ ਭਲੇ ਬੰਦਿਆਂ ਨੂੰ, ਤਾਂ ਫਿਰ ਛੋਟੇ ਛੋਟੇ ਬੱਚੇ ਨੇ ਮਾਸੂਮ। ਅਸਲ 'ਚ ਇਹ ਹੈਗੀ ਹੈ ਜੀ ਖਬਰ ਉਸ ਦਿਨ ਦੀ ਜਿਸ ਦਿਨ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਲੁਧਿਆਣੇ 'ਚ ਸੀਗੇ, ਆ
ਜੀ
ਲੰਘੇ ਦਿਨ ਜਿਹਦੇ ਨਾਲ ਨਸ਼ਿਆਂ ਦੇ ਮਾਮਲੇ ਤੇ ਕਹਿ ਰਹੇ ਸੀ ਜੀ ਆਹ ਕਰਤਾ ਉਹ ਕਰਤਾ ਸਾਰਾ ਕੁਛ ਸੀ, ਹੈ ਨਾ। ਇਹ ਉਸ ਦਿਨ ਦੀ ਕੇਜਰੀਵਾਲ ਜੀ ਲੁਧਿਆਣੇ ਆਏ ਸੀ ਤੇ ਜਨਾਬ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਵੀ ਨਾਲੇ ਸੀਗੇ, ਮਤਲਬ ਸਾਡੇ ਮੁੱਖ ਮੰਤਰੀ ਸਾਹਿਬ ਦੇ ਮੁੱਖ ਮੰਤਰੀ ਤਾਂ ਉਹੀ ਨੇ ਨਾ ਅਸਲੀ ਦਾ, ਸੋ ਇਸ ਲਈ ਉਹ ਤਾਂ ਫਿਰ ਪਿੱਛੇ ਜਿੱਥੇ ਹੋ ਜਾਣਗੇ ਤਾਂ ਜਾਣਾ ਹੀ ਪੈਂਦਾ। ਹੁਣ ਉਹਨਾਂ ਦੇ ਆਉਣ ਦੇ ਵਿੱਚ ਕੋਈ ਵਿਘਨ ਨਾ ਪੈ ਜਾਵੇ,
ਜੀ
ਮਤਲਬ ਇੱਕ ਕੁੜੀ ਭੈਣ ਕਹਿ ਕੇ ਟੈਂਕੀ 'ਚੋਂ ਉਤਾਰਿਆ ਸੀ, ਉਸ ਕੁੜੀ ਨੂੰ ਅਜੇ ਤੱਕ ਨੌਕਰੀ ਨਹੀਂ ਮਿਲੀ, ਕੁਛ ਨਹੀਂ ਹੋਇਆ, ਉਸ ਨੂੰ ਘਰੇ ਕੈਦ ਰੱਖਿਆ, ਹੋਰ ਜਿਹੜੇ ਉਸ ਖੇਤਰ ਦੇ ਕੋਈ ਲੀਡਰ ਨੇ, ਕੋਈ ਜੂਨੀਅਰ ਲੀਡਰ ਨੇ, ਉਹਨਾਂ ਨੂੰ ਕੈਦ ਰੱਖਿਆ। ਇਹ ਲੁਧਿਆਣੇ ਸਮਾਗਮ ਹੈ ਤੇ
ਜੀ
ਬੀਰਪਾਲ ਕੌਰ ਅਧਿਆਪਕ ਹੈ ਉਹ ਬਠਿੰਡੇ ਦੇ ਸਕੂਲ 'ਚ ਕਲਾਸ 'ਚ ਪੜ੍ਹਾ ਰਹੀ ਹੈ, ਤੇ ਖੌਫ ਦੇਖੋ ਕੈਸਾ ਕਿ ਕੇਜਰੀਵਾਲ ਜੀ ਨੂੰ, ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕੋਈ ਕਾਲੀ ਝੰਡੀ ਨਾ ਦਿਖਾ ਜਾਵੇ, ਕੋਈ ਕਾਲਾ ਬੈਨਰ ਨਾ ਦਿਖਾ ਜਾਵੇ, ਕੋਈ ਹਾਏ ਦਾ ਨਾਰਾ ਨਾ ਮਾਰ ਜਾਵੇ ਮੁਰਦਾਬਾਦ ਦਾ, ਹੈ ਨਾ। ਇਨਕਲਾਬ ਕਹਿਣ ਵਾਲੇ ਹੁਣ ਮੁਰਦਾਬਾਦ ਦੇ ਨਾਰਿਆਂ ਤੋਂ ਡਰਦੇ ਆ, ਸੋ ਮਤਲਬ ਉਸ ਨੂੰ ਸਕੂਲ 'ਚੋਂ ਨਾ ਨਿਕਲ ਸਕੇ, ਪੁਲਿਸ ਵਾਲੇ ਭੇਜੇ ਤੇ ਉਹ ਕਲਾਸ 'ਚ ਜਾ ਵੜੇ। ਮਤਲਬ ਪਤੰਦਰੋ ਜੇ ਤੁਹਾਨੂੰ ਪਤਾ ਹੈ ਕਿ ਟੀਚਰ ਸਕੂਲ 'ਚ ਹੈ, ਤੁਸੀਂ ਗੇਟ ਤੇ ਨਾਕਾ ਲਾ, ਬਾਹਰ ਗੱਡੀ ਲੈ ਕੇ ਖੜ ਜਾਓ, ਜੇ ਜਾਊਗੀ ਕਿਤੇ ਭਾਈ ਸਕੂਟਰੀ ਤੇ ਜਾਊਗੀ ਕਿਤੇ 'ਚ ਬੈਠ ਕੇ ਜਾਊਗੀ, ਰੋਕ ਲਿਓ,
ਜੀ
ਹੈ ਨਾ। ਜੇ ਤੁਸੀਂ ਸਕੂਲ ਦੇ ਅੰਦਰ ਵੜੇਗੇ ਤਾਂ ਭਾਈ ਪ੍ਰਿੰਸੀਪਲ ਦੇ ਬੂਹੇ ਕੋਲ ਕਿਤੇ ਰੁਕ ਜਾਓ, ਉਹਨਾਂ ਕੋਲ ਜਾ ਕੇ ਬੈਠ ਕੇ ਪੁੱਛ ਲਓ, ਹੈ ਨਾ। ਜੇ ਹੱਦ ਹੈ ਤਾਂ ਬਰਾਂਡੇ 'ਚ ਰੁਕ ਜਾਓ, ਕਲਾਸਰੂਮ ਤੱਕ ਕਿਹਦਾ ਹੁਕਮ ਹੈ ਜੀ, ਕਿਹਦੀ
ਜੀ
ਹਦਾਇਤ ਹੈ? ਕੀ ਪੰਜਾਬ ਦੇ ਸਿੱਖਿਆ ਵਿਭਾਗ 'ਚ ਜਾਣਾ ਹੈ, ਉਹ ਜਿਹੜੀ ਕਾਰਵਾਈ ਕਰ ਲਵੇ। ਮਤਲਬ ਇਹ ਤਰੀਕਾਕਾਰ ਕਿੱਥੋਂ ਆਇਆ? ਮਾਸਟਰ ਦਾ ਮੁੰਡਾ ਮਾਸਟਰ ਨਹੀਂ ਤੋਂ ਡਰਨ ਲੱਗ ਪਿਆ ਹੁਣ, ਮਤਲਬ ਉਹਦਾ ਇੰਨਾ ਖੌਫ ਹੈ ਕਿ ਬਠਿੰਡੇ ਬੈਠੀ ਤੇ ਆਪ ਕਦੋਂ। ਵੈਸੇ ਜੇ ਉਹ ਔਨ ਡਿਊਟੀ ਸੀ ਉਸ ਦਿਨ,
ਜੀ
ਠੀਕ ਹੈ ਉਹ ਜੂਨੀਅਰ ਹੈ, ਤੇ ਜੇ ਉਹ ਔਨ ਡਿਊਟੀ ਸੀ ਤੇ ਔਨ ਡਿਊਟੀ ਤੇ ਜੇ ਉਹ ਫਰਲੋ ਮਾਰਤੀ ਤਾਂ ਤੁਸੀਂ ਵਿਭਾਗੀ ਕਾਰਵਾਈ ਕਰਦੇ ਉਹਦੇ ਤੇ,
ਜੀ
ਕੋਈ ਗੱਲ। ਪਰ ਆਹ ਤਰੀਕਾ ਕਰ ਕਿਹੜਾ ਜੀ, ਮਤਲਬ ਇਹ ਆਪਣੇ 70-72 ਸਾਲਾਂ 'ਚ ਜਿਹੜਾ ਕੰਮ ਨਹੀਂ ਹੋਇਆ ਭਗਵੰਤ ਮਾਨ ਜੀ ਤੁਹਾਡੇ ਰਾਜ 'ਚ, ਉਹ ਕੰਮ ਹੋ ਰਹੇ ਨੇ। ਇਹ ਅਫਸੋਸਜਨਕ ਵਰਤਾਰਾ ਕਿ ਟੀਚਰਾਂ ਨੂੰ ਕਲਾਸ 'ਚ ਪੜ੍ਹਾਉਂਦਿਆਂ ਹੋਇਆਂ ਪੁਲਿਸ ਵਾਲੇ ਅੰਦਰ ਜਾ ਕੇ ਡੱਕ ਰਹੀਆਂ ਨੇ, ਇਹ ਅਫਸੋਸਜਨਕ।
ਜੀ ਦੀਪਕ ਜੀ ਦੱਸਿਓ, ਲੈਂਡ ਪੂਲਿੰਗ ਦੀ ਨੀਤੀ ਦੇ ਬਹਾਨੇ ਕੀ ਭਾਜਪਾ ਚਾਹੁੰਦੀ ਹੈ ਕਿਸਾਨਾਂ ਨੂੰ ਆਪਣੇ ਨੇੜੇ ਲਗਾਉਣਾ, ਇਹ ਕਿਵੇਂ ਕਨੈਕਸ਼ਨ ਬਣਦਾ ਜੀ?
ਬਿਲਕੁਲ, ਲੈਂਡ ਪੂਲਿੰਗ ਵਾਲਾ ਮਸਲਾ ਇਸ ਸਮੇਂ ਪੰਜਾਬ ਦਾ ਮੁੱਖ ਮੁੱਦਾ ਬਣ ਚੁੱਕਿਆ, ਰਾਜਨੀਤਿਕ ਤੌਰ ਦੇ ਉੱਤੇ ਵੀ ਤੇ ਧਰਾਤਲ ਦੇ ਤੌਰ ਦੇ ਉੱਤੇ ਵੀ। ਹਾਈਕੋਰਟ ਦੇ ਵਿੱਚ ਵੀ 2-3 ਪਟੀਸ਼ਨਾਂ ਪਈਆਂ ਜਿਹਦੇ 'ਚੋਂ ਅੱਜ ਸੁਣਵਾਈ ਵੀ ਸੀ, ਤੇ ਹਾਈਕੋਰਟ ਨੇ 24 ਘੰਟੇ ਲਈ ਫਿਲਹਾਲ ਉਸ ਪ੍ਰਕਿਰਿਆ ਤੇ ਰੋਕ ਵੀ ਲਾਈ ਹੈ ਕਿ ਜਿੱਥੇ ਹੈ ਜਿਉਂ ਦੀ ਤਿਉਂ ਸਥਿਤੀ ਬਣਾਓ ਕਿ ਤੁਸੀਂ ਨੋਟੀਫਿਕੇਸ਼ਨ ਕਰਦਿਆਂ, ਨੋਟੀਫਾਈ ਕਰਦਿਆਂ ਜ਼ਮੀਨਾਂ ਕੀ ਅਸੈਸ ਕੀਤਾ ਕਿ ਵਾਤਾਵਰਨ 'ਤੇ ਕੀ ਅਸਰ ਪੈਣਾ, ਕੀ ਇਹਦੀ ਲੋੜ ਹੈ, ਕੀ ਨਹੀਂ, ਉਹ ਸਾਰੇ ਦੇ ਉੱਤੇ। ਸੋ ਉਹ ਕਹਿੰਦੇ ਹਾਂਜੀ ਅਸੀਂ ਜਿਹਦਾ ਹਾਲੇ ਤਾਂ ਵੈਸੀ ਜ਼ਮੀਨਾਂ ਉਹ ਨੋਟੀਫਾਈ ਕੀਤੀਆਂ ਜੀ, ਉਹ ਤਾਂ ਜੂਨ ਤੋਂ ਬਾਅਦ ਕਰਾਂਗੇ। ਉਹ ਕਹਿੰਦੇ ਬਾਅਦ ਕਿਵੇਂ ਕਰਾਂਗੇ,
ਜੀ
ਸਵੇਰੇ ਸਾਰਾ ਹਿਸਾਬ ਕਿਤਾਬ ਕਿ ਕੀ ਕੀਤਾ। ਸੋ ਇਸ ਲਈ ਸਵੇਰੇ ਕੁਝ ਤਰ੍ਹਾਂ ਇਸ ਨੂੰ ਇਸ ਨਜ਼ਰ ਤੋਂ ਦੇਖ ਰਹੇ ਹਾਂ ਕਿ ਸਰਕਾਰ ਨੂੰ ਬਾਈਪਾਸ ਕਰਕੇ ਨਿਕਲਣ ਦਾ, ਬਚਣ ਦਾ ਰਾਹ ਸ਼ਾਇਦ ਅਦਾਲਤ 'ਚ ਵੀ ਮਿਲ ਜਾਵੇ। ਪਰ ਦੂਸਰੇ ਪਾਸੇ ਕਿਸਾਨ ਤੇ ਜਿਹੜੀਆਂ ਧਿਰਾਂ ਦੀ ਜ਼ਮੀਨ ਆਈ ਹੈ, ਉਹ ਕਹਿੰਦੇ ਵੀ ਅਸੀਂ ਅਦਾਲਤੀ ਪ੍ਰਕਿਰਿਆ 'ਚ ਨਹੀਂ ਪੈਣਾ, ਅਸੀਂ ਤਾਂ ਸਿਆਸੀ ਲੜਾਈ ਲੜਾਂਗੇ, ਸਿਆਸੀ ਤਰੀਕੇ ਨਾਲ ਲਿਆਉਂਦੇ ਜਾ ਰਹੇ ਨੇ, ਸਰਕਾਰ ਵੱਲੋਂ ਲਿਆਉਂਦੇ ਜਾ ਰਹੇ ਨੇ ਇਸ ਤਰ੍ਹਾਂ ਮਤਲਬ ਕਿ ਪਾਲਿਸੀ। ਸੋ ਉਸ ਪ੍ਰਕਿਰਿਆ ਦੇ ਤਹਿਤ ਆਮ ਆਦਮੀ ਪਾਰਟੀ ਬੈਕਫੁੱਟ 'ਤੇ ਹੈ, ਮੁਸ਼ਕਲ 'ਚ ਹੈ, ਪਰ ਉਹ ਅਜੇ ਵੀ ਇਹ ਦਿਖਾਉਣਾ ਚਾਹੁੰਦੀ ਹੈ ਕਿ ਨਹੀਂ ਜੀ ਇਹ ਪੰਜਾਬ ਹਿੱਤ 'ਚ ਹੈ ਯੋਜਨਾ, ਇਸ ਲਈ ਤਾਂ ਜ਼ਮੀਨ ਐਕਵਾਇਰ ਕਰਾਂਗੇ। ਦੂਸਰੇ ਪਾਸੇ ਬਾਕੀ ਸਿਆਸੀ ਤਰ੍ਹਾਂ ਇਹਨੂੰ ਮੁੱਦਾ ਬਣਾਉਣ ਲਈ ਤੁਰ ਪਈਆਂ, ਕਿਉਂਕਿ ਉਹ ਲੋਕਾਂ ਦੀ ਨਬਜ਼ ਪਛਾਣਦੀਆਂ
ਜੀ
ਕਿ ਲੋਕ ਜਿਹੜੇ ਮੁੱਦੇ ਉਹਦੇ ਨਾਲ ਫਿਰ ਸਿਆਸੀ ਤਰ੍ਹਾਂ ਆਪੇ ਆ ਜਾਂਦੀਆਂ ਉੱਥੇ। ਸੋ ਇਸ ਲਈ ਅਕਾਲੀ ਦਲ ਨੂੰ ਲੱਗਦਾ ਕਿ ਕਿਸਾਨੀ ਕਰਕੇ ਹੀ ਸਾਡਾ ਅਸੀਂ ਖਾਰਜ ਹੋਏ ਹਾਂ ਲੋਕਾਂ ਦੇ ਮਨਾਂ 'ਚੋਂ, ਇਸੇ ਕਿਸਾਨੀ ਸਹਾਰੇ ਅਸੀਂ ਮੁੜ ਕੇ ਆ ਸਕਦੇ ਹਾਂ। ਅਕਾਲੀ ਦਲ ਨੂੰ ਨੇ ਕੱਲ੍ਹ ਨੂੰ ਵੀ ਆਪਣੀ ਕੋਰ ਕਮੇਟੀ, ਵਰਕਿੰਗ ਕਮੇਟੀ, ਜ਼ਿਲ੍ਹਾ ਪ੍ਰਧਾਨ, ਹਲਕਾ ਇੰਚਾਰਜ ਸਾਰਿਆਂ ਦੀ ਮੀਟਿੰਗ ਸੱਦ ਲਈ ਹੈ ਕਿ ਲੈਂਡ ਪੁਲਿੰਗ 'ਤੇ ਆਪਾਂ ਅਗਲੀ ਲੜਾਈ ਲੜਨੀ ਹੈ। ਹਾਂ, ਕਾਂਗਰਸ ਅਜੇ ਫਿਰੀ ਜਾਂਦੀ ਹੈ ਕਿ ਕੀ ਕਰੀਏ, ਕਿੰਨਾ ਕੁ ਲੜੀਏ, ਜਿੰਨਾ ਕੁ ਉੱਧਰੋਂ ਉੱਪਰੋਂ ਹੁਕਮ ਆ ਜਾਂਦਾ ਉਨਾ ਕੁ ਵਾਜਾ ਵਜਾ ਲੈਂਦੇ ਨੇ, ਬਾਕੀ ਨਹੀਂ ਤਾਂ ਗਰੁੱਪਾਂ 'ਚ ਖਿੰਡੀ ਖਿੰਡੀ ਫਿਰਦੀ ਹੈ ਅਜੇ। ਪਰ ਬੀਜੇਪੀ ਸਾਰਿਆਂ ਤੋਂ ਮੁਰੇ, ਬੀਜੇਪੀ ਕਹਿੰਦੀ ਅਸੀਂ ਤਾਂ ਨੰਗੇ ਪੈਰੀ ਕਿਸਾਨਾਂ ਨੂੰ ਬਚਾਉਣ ਦੀ ਲੜਾਈ ਲੜਨੀ ਹੈ ਪੰਜਾਬ 'ਚ, ਅਸੀਂ ਤਾਂ ਯਾਤਰਾ ਦਾ ਐਲਾਨ ਕਰ, ਪ੍ਰੈਸ ਕਾਨਫਰੰਸ ਕਰਕੇ ਬੀਜੇਪੀ ਨੇ ਕਿ ਪਟਿਆਲੇ ਤੋਂ ਪਠਾਨਕੋਟ ਤੱਕ ਲੈਂਡ ਪੁਲਿੰਗ ਦੇ ਮਾਮਲੇ 'ਚ ਪਾਲਿਸੀ ਵਾਪਸ ਲੈਣ ਲਈ ਅਸੀਂ ਲੜਾਈ ਲੜਾਂਗੇ।
ਜੀ
ਮਤਲਬ ਉਹ ਧਿਰ ਜਿਹੜੇ ਨੇ ਕਿਸਾਨਾਂ ਬਾਰੇ ਜੋ ਕਰਨਾ ਚਾਹਿਆ ਉਹ ਕੀਤਾ, 385 ਦਿਨ ਦਿੱਲੀ ਬਿਠਾ ਕੇ ਜਿਵੇਂ ਰੋਲਿਆ, ਤੇ ਕਾਨੂੰਨ ਤਿੰਨ ਖੇਤੀ ਕਾਨੂੰਨ ਵਾਪਸ ਵੀ ਲੈ ਲਏ, ਉਹਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਬੋਲਣਾ ਵੀ ਮੁਨਾਸਬ ਨਹੀਂ ਸਮਝਿਆ, ਮਿਲਣਾ ਵੀ ਮੁਨਾਸਬ ਨਹੀਂ ਸਮਝਿਆ, ਤੇ ਜਿਹੜੇ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਉਹਨਾਂ ਲਈ ਇੱਕ ਅੱਖਰ ਵੀ ਬੋਲਣਾ ਮੁਨਾਸਬ ਨਹੀਂ ਸਮਝਿਆ। ਆਪਣੀ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਵਿਖਿਆਨ ਕੀਤਾ ਇਸ ਨੂੰ ਵਾਪਸ ਲੈਣ ਦਾ, ਉਹਦੇ ਵਿੱਚ ਵੀ ਇੱਕ ਵਾਰ ਅੰਦੋਲਨ ਸ਼ਬਦ ਤੱਕ ਦੀ ਵਰਤੋਂ ਨਹੀਂ ਕੀਤੀ। ਸੋ ਇੱਥੋਂ ਅੰਦਾਜ਼ਾ ਲੱਗਦਾ ਸੀਗਾ ਕਿ ਤੁਹਾਡੇ ਮਨ 'ਚ ਕੀ ਕੁਛ ਪਿਆ,
ਜੀ
ਤੇ ਉਸੇ ਤਰ੍ਹਾਂ ਪੰਜਾਬ ਬੀਜੇਪੀ ਵੀ ਜਿਵੇਂ ਰਿਐਕਟ ਕਰ ਰਹੀ ਸੀ ਉਹ ਸਾਰੀ ਪ੍ਰਕਿਰਿਆ ਤੇ। ਪਰ ਹੁਣ ਬਦਲਦੀ ਸਿਆਸਤ ਦੇ ਵਿੱਚ ਪਿਛਲੇ ਦਿਨੀ ਇਹ ਵੀ ਗੱਲ ਤੁਰੀ ਸੀ ਕਿ ਜਿਵੇਂ ਯੂਪੀ 'ਚ ਹੋਇਆ, ਜਿਵੇਂ ਹਰਿਆਣਾ 'ਚ ਹੋਇਆ, ਰਾਜਸਥਾਨ 'ਚ ਹੋਇਆ, ਹੈ ਨਾ, ਕਿ ਜਾਟ ਵੋਟ ਨੂੰ ਇੱਕ ਪਾਸੇ ਕਰ ਲਓ, ਬਾਕੀ
ਜੀ
ਵੋਟਾਂ ਇਕੱਠੀਆਂ ਕਰਕੇ ਬੀਜੇਪੀ ਵਾਲੇ 'ਚ ਲਿਆਓ, ਕਿ ਉਹ ਜਿਹਾ ਫਾਰਮੂਲਾ ਬੀਜੇਪੀ ਇੱਥੇ ਅਪਣਾਉਣ ਦੀ ਤਿਆਰੀ ਕਰੇ। ਖਾਸ ਕਰ ਲੋਕ ਸਭਾ ਚੋਣਾਂ 'ਚ ਇਹਦਾ ਸੰਕੇਤ ਵੀ ਦਿੱਤਾ ਸੀ, ਜਾਟ ਬਨਾਮ ਦਲਿਤ ਹੋਣ ਲੱਗ ਪਿਆ ਸੀ ਪੰਜਾਬ ਦੇ ਵਿੱਚ, ਹੈ ਨਾ। ਸੋ ਉੱਥੋਂ ਵੀ ਇਹ ਲੱਗ ਰਿਹਾ ਸੀ ਨਾ ਕਿਤੇ ਬੀਜੇਪੀ ਪੰਜਾਬ ਦੀ ਹਿੰਦੂ ਵੋਟ ਨੂੰ, ਸ਼ਹਿਰੀ ਵੋਟ ਨੂੰ, ਦਲਿਤ SC VC ਵੋਟ ਨੂੰ ਇਹਨੂੰ ਨੇੜੇ ਲਾ ਕੇ, ਹੈ, ਜੱਟ ਸਿੱਖ ਦੀ ਜਿਹੜੀ 20-22% ਵੋਟ ਹੈ ਇਹਨੂੰ ਕਿਨਾਰੇ ਕਰਕੇ ਖੇਡ ਖੇਡਣਾ ਚਾਹੁੰਦੀ ਆ।
ਜੀ
ਪਰ ਇਹ ਅਚਾਨਕ ਲੈਂਡ ਪੁਲਿੰਗ ਦੇ ਮੁੱਦੇ ਕਰਕੇ ਜਾਂ ਓਵਰਆਲ ਪੰਜਾਬ ਦੀ ਨਬਜ਼ ਪਛਾਣਦਿਆਂ ਹੋਇਆਂ ਕਿ ਪੰਜਾਬ ਦੇ ਵਿੱਚ ਜੱਟ ਭਾਈਚਾਰੇ ਨੂੰ ਬਾਹਰ ਕਰਕੇ, ਮਤਲਬ ਇੱਥੇ ਸਿਆਸਤ ਨਹੀਂ ਚੱਲਣੀ, ਕਿਉਂਕਿ ਕਾਫੀ ਕੁਛ ਕਿਸਾਨੀ ਤੇ ਜੱਟ ਭਾਈਚਾਰੇ ਦੇ ਆਲੇ ਦੁਆਲੇ ਜੁੜਿਆ, ਪਿੰਡ ਖੇਤਰ ਦੇ ਤਾਂ ਬਿਲਕੁਲ ਜੁੜਿਆ। ਸੋ ਇਸ ਉਹ ਜਿਹੜੀ ਇੱਥੇ ਸਾਂਝੀ ਵਾਲਤਾ ਹੈਗੀ ਆ, ਏਕਤਾ ਹੈਗੀ ਆ, ਆਪਸ 'ਚ ਸਾਂਝ ਹੈਗੀ ਆ, ਮਜ਼ਦੂਰ ਦੀ, ਆੜ੍ਹਤੀਏ ਦੀ, ਦੁਕਾਨਦਾਰ ਦੀ, ਬਜਾਜੀ ਵਾਲੇ ਦੀ, ਕਰਿਆਨੇ ਵਾਲੇ ਦੀ, ਉਹ ਸਾਰਾ ਜਿਹੜਾ ਇੱਕ ਪੇਂਡੂ ਕਲਚਰ ਬਣਿਆ ਉਸ ਨੂੰ ਇਹਨਾਂ ਨੇ ਸ਼ਾਇਦ ਨਬਜ਼ ਪਛਾਣੀ ਹੈ, ਤੇ ਜਾਂ ਇਹਨਾਂ ਨੂੰ ਲੱਗਿਆ ਕਿ ਇਹ ਵੋਕਲ ਤੇ ਰਹਿ, ਇਹ ਲੜਨ ਵਾਲੀ ਤੇ ਰਹਿ, ਜੁਝਾਰੂ ਤੇ ਰਹਿ, ਇਹਨੂੰ ਨਰੇਟਿਵ ਬਣਾਉਣਾ ਆਉਂਦਾ ਹੈ। ਸੋ ਇਸ ਲਈ ਸ਼ਾਇਦ ਬੀਜੇਪੀ ਨੇ ਆਪਣੀ ਪਾਲਿਸੀ, ਆਪਣੀ ਨੀਤੀ ਪੰਜਾਬ ਨੂੰ ਲੈ ਕੇ ਬਦਲੀ ਹੈ, ਤਾਂ ਉਹਨਾਂ ਨੇ ਮੈਨੂੰ ਹਦਾਇਤ ਕੀਤੀ ਹੈ ਕਿ ਤੁਸੀਂ ਕਿਸਾਨੀ ਮੁੱਦੇ ਤੇ ਮੂਹਰੇ ਆ ਜਾਓ, ਜਾਂ ਉਹਨਾਂ ਨੂੰ ਦਿੱਲੀ ਵਾਲਾ ਦੇਖਣ ਲੱਗਿਆ ਕਿ ਇਹੋ ਜਿਹਾ ਕੁਝ ਇਹੋ ਜਿਹਾ ਸਾਡੇ ਨਾਲ ਸੀ, ਉਹ ਜਿਹਾ ਆਮ ਆਦਮੀ ਪਾਰਟੀ ਨਾਲ ਉਹ ਕੈਸ ਕਰਨਾ ਚਾਹੁੰਦੀ ਹੈ। ਰਾਜਨੀਤਿਕ ਧਿਰਾਂ ਨੂੰ ਮਸਲੇ ਸੁੰਘਣੇ ਬਹੁਤ ਛੇਤੀ ਆਉਂਦੇ ਹੁੰਦੇ,
ਜੀ ਜੀ
ਤੇ ਬੀਜੇਪੀ ਤਾਂ ਇਹਦੀ ਆਦਤ ਹੈ। ਸੋ ਇਸ ਬੀਜੇਪੀ ਨੂੰ ਪੰਜਾਬ ਦੇ ਕਿਸਾਨਾਂ ਦਾ ਹੇ ਚੱਗ ਗਿਆ, ਅਕਾਲੀ ਦਲ ਇਹਦੇ ਰਾਹੀਂ ਤਰਨਾ ਚਾਹੁੰਦਾ ਹੈ, ਹੈ ਨਾ। ਕਾਂਗਰਸ ਅਜੇ ਵੀ ਸ਼ਾਇਦ ਇਸੇ ਭਰਮ ਭੁਲੇਖੇ 'ਚ ਕਿ ਆਪਣੀ ਤਾਂ ਗਰੰਟੀ ਆਪਣੀ ਹੋਵੇ, ਬਾਕੀਆਂ ਦਾ ਪੈਰ ਨਹੀਂ ਲੱਗਣੇ, ਹੈ ਨਾ। ਤੇ ਆਮ ਆਦਮੀ ਪਾਰਟੀ ਨੂੰ ਅਜੇ ਵੀ ਲੱਗਦਾ ਕਿ ਸਾਡੇ ਕੋਲ ਸੱਤਾ ਹੈਗੀ ਹੈ, ਇਹ ਸ਼ਹਿਰੀ ਕੰਨੀ ਨੂੰ ਹੋਏ ਨੇ, ਵਪਾਰੀ ਕੰਨੀ ਨੂੰ ਹੋਏ ਨੇ, ਹੈ ਨਾ, ਇਹ ਉੱਧਰ ਨੂੰ ਮੁੜ ਰਹੇ ਨੇ ਤੇ ਬੀਜੇਪੀ ਪਿੰਡਾਂ ਕੰਨੀ ਨੂੰ ਤੁਰਨ ਲੱਗੇ। ਸੋ ਇਹ ਸਿਆਸੀ ਦਾਅ ਪੇਚ ਨੇ ਜੀ, ਲੈਂਡ ਪੁਲਿੰਗ ਦੇ ਮੁੱਦੇ ਤੇ SKM ਸਣੇ ਕਿਸਾਨ ਜਥੇਬੰਦੀਆਂ ਵੱਲੋਂ ਤੇ ਉਹਨਾਂ ਆਮ ਲੋਕਾਂ ਵੱਲੋਂ ਜਿਨ੍ਹਾਂ ਦੀ ਜ਼ਮੀਨ ਆ ਰਹੀ ਹੈ, ਉਹਨਾਂ ਵੱਲੋਂ ਭਖਾਈ ਲੜਾਈ ਨੂੰ ਸਿਆਸੀ ਲੋਕ 227 'ਚ ਆਪਣੇ ਹੱਕ 'ਚ ਭੁਗਤਾਉਣਾ ਚਾਹੁੰਦੇ ਨੇ, ਉਹਦੀ ਕਵਾਇਤ 'ਚ ਬੀਜੇਪੀ ਸਭ ਤੋਂ ਮੂਹਰੇ ਭੱਜੀ ਕਰ ਰਹੀ ਹੈ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ।